गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है अरशी प्रीतम। आओ उस अगला भाग सरवण करने की कोशिश करिए जी। पिछले भाग में जथेदार संतोख सिंह जी संगतान दस रहे सन कि कलगीधर पातशाह का जड़ा अंतर ध्यान होने का पुरब है, इस विच तुसी शौक ना करो। इतिहासकारां दे मगर लग के आत्म सच नूं ना गवाओ। हनेरे विचों निकलो, सुरते हो के चाह विच तको। सतगुर सदा जागदी जोत है, सो आओ शौक नूं दूर करिए। सानू शौक कादा, ना मरे ना होवै सोक। इस तरह दियां विचारां सुन सुन के सारियां संगतां अडोल हो जांदियां हन, नैण मुन जांदे हन। उन्हां नूं इंज महसूस होंदा है कि असी मात लोक विचों निकल गए हाँ। उत्थे एक कौतक वरतदा है जिस नूं भाई साहब भाई वीर सिंह जी ने आत्म लहराव का नाम दिता है। इस विच ये दर्शाया गया है कि चार साहबजादे शहीद होए, माता गुजरी जी ने अनेक खेत सहार के शरीर त्याग गया, ते कलगीधर पातशाह जदों इस जगत तो पियाना करते हैं, तो मात लोग नूं जदों सारे त्याग जाते हैं, तो आत्म मंडल विच सतगुरु किवें विचरदे हन, ते उस मंडल विच फिर की होंदा है, इसका बहुत सोहना चित्रण किया गया है। सो आओ प्यार नाल सरवण करन दी कोशिश करिए जी। पहला आत्म लहराओ। सो की देखते हैं कि एक प्रकाश की धरती है, बिना चंद सूरज तारे दे चानना, पर उन चंद वांगू मिठा मिठा चानना है। चानने दा एक महल हवेली दी सूरत दा है, उत्थे एक अति तेजमई देवियां सिर देवी एक नूर दे तखत ते बैठी है, चार होर नूर दे पुतले नूरी घोड़े सरपट सटी आ रहे हन, ते छेती नाल तखत पास जा के मत्था टेकदे हन, ते आखदे हन, माता जी अज दाता जी दा आगमन है। समाज स्थित देवी ने नेत्र खोले, बच्चेओ की संदेशा लियायो। बच्चे, माता जी पिता जी आ रहे हैं, मात लोक तो टुर पे हैं। देवी, नैण मुंद ले, मुंदे नैणा विचों मानो कुछ टेपे जल दे किरे। पिछों सहजे धीमी मिठी आवाज आई, शुक्र है फिर नैण खुले। बच्चे, माता जी पिता जी आ रहे हैं, माता शुक्र है। बच्चे, आ गया होवे तां होर हेठां जा के अगों लियाइए। माता, उपरों हेठां उतर के एथों तक ही आउना ठीक है, अगे इस तों हेठां जाण दी मनाई तां नहीं, पर अज रजा इवें ही है। ये कहंदियां नैण फिर मुंद गए ते शब्द होया, सतगुर अपने सुनी अरदास, कारज आया सगला रास, मन तन अंतर प्रभु ते आया, गुर पूरे डर सगल चुकाया, सब ते वट समरथ गुरदेव, सब सुख पाई तिसकी सेव रहाओ, जां का किया सब किछ होए, तिसका अमर न मेटे कोए, पार ब्रह्म परमेश्वर अनूप, सफल मूरत गुर तिसका रूप, जां कै अंतर बसै हर नाम, जो जो पेख है सो ब्रह्म ज्ञान, बीस बिस्वे जां कै मन प्रगास, तिस जन कै पार ब्रह्म का निवास, तिस गुर को सत करी नमस्कार, तिस गुर को सत जाऊं बलिहार, सतगुर के चरण तोय तोय पीवां, गुर नानक जप जप सत जीवां। ये शब्द ऐसी मिठी सुर विच गाव्या गया अते इतने साज नाल वजरे भासदे से कि जिन्हां दे मिलाप ने अचरज कोमलता पैदा कर दिती सी, परंतु कोई गवैया ते वजैया दीदा नहीं सी। एक और बड़ा अचरज ए सी, इस थावें कोई फुल, कोई फुलेल, कोई सुगंधी वाली शै, कोई अतर नहीं सी पिया, पर ऐसी खुशबोई सी और ऐसी लपटदार महक सी के दिमाग तरो तर हुंदा जांदा सी। पता नहीं पौनी सुगंधित सी, पता नहीं इन्हां नूरियां दे शरीरां विचों लपट निकल रही सी। ਇੱਕ ਹੋਰ ਕੌਤਕ ਸੀ, ਦਿਲ ਦੀ ਰੰਗਤ ਇੱਥੇ ਅਤ ਪਿਆਰਾ ਭਰੀ ਸੀ। ਸਾਰੇ ਐਵ ਜਾਪਦੇ ਸਨ ਕਿ ਪਿਆਰ ਦੇ ਬਣੇ ਹਨ। ਆ ਮੁਹਾਰਾ ਦਿਲ ਨੂੰ ਪਿਆਰ ਦਾ ਉਮਾਹ ਚੜ੍ਹਦਾ ਸੀ, ਔਰ ਉਹ ਉਮਾਹ ਐਵ ਖੀਵਾ ਕਰਦਾ ਸੀ ਕਿ ਉਸ ਮੰਡਲ ਨਾਲ ਪੋਇਆ ਜਾ ਕੇ ਪੱਛੋਂ ਦੀ ਮਨ ਮਨ ਵਗਦੀ ਪਾਉਣ ਦੇ ਝੁਮਾਵ ਨਾਲ ਝੂਮਦੇ ਸਰੂ ਵਾਂਗ ਸਿਰ ਚੁੰਮਣ ਲੱਗ ਪੈਂਦਾ ਸੀ। ਸਾਮਾਨ ਘਰ ਬਾਰ ਸਾਰੇ ਨੂਰ ਦੇ ਸਨ, ਪੰਜੇ ਸਰੀਰ ਨੂਰ ਦੇ ਸਨ, ਪਰ ਫਿਰ ਨੂਰ ਦੀਆਂ ਆਬਾਂ ਵੱਖੋ ਵੱਖਰੀਆਂ ਸਨ, ਜਿਸ ਤੋਂ ਸਭ ਕੁਛ ਨਿਆਰਾ ਨਿਆਰਾ ਹੋ ਕੇ ਪ੍ਰਤੱਖ ਸਰੀਰ ਵਾਂਗੂ ਦਿਸ ਰਿਹਾ ਸੀ। ਇਉਂ ਜਾਪਦਾ ਸੀ ਕਿ ਇਹ ਦੇਸ਼ ਪ੍ਰਕਾਸ਼ ਦਾ ਹੈ, ਔਰ ਜੀ ਉਹ ਸਾਡੇ ਦੇਸ਼ ਵਿੱਚ ਹਰ ਸ਼ੈ ਮਾਦੇ ਯਾਨੀ ਸਥੂਲ ਪ੍ਰਕਿਰਤੀ ਤੋਂ ਬਣੀ ਹੈ, ਤਿਵੇਂ ਇੱਥੇ ਹਰ ਸ਼ੈ ਪ੍ਰਕਾਸ਼ ਤੋਂ ਬਣੀ ਹੈ। ਖਬਰ ਨਹੀਂ ਉਹ ਤੱਤ ਜੋ ਸਾਡੇ ਦੇਸ਼ ਵਿੱਚ ਮੋਟਾ ਮੋਟਾ ਅਸਥੂਲ ਅਸਥੂਲ ਰੂਪ ਰੱਖਦੇ ਹਨ, ਇੱਥੇ ਇਤਨੇ ਸੂਖਮ ਸੂਖਮ ਹੋ ਗਏ ਹਨ ਕਿ ਉਹਨਾਂ ਦਾ ਰੂਪ ਪ੍ਰਕਾਸ਼ ਹੋ ਗਿਆ ਹੈ। ਜਾਂ ਇਉਂ ਹੈ ਕਿ ਅਸਲ ਵਸਤੂ ਅਸਲ ਸ਼ੈ ਇਹ ਪ੍ਰਕਾਸ਼ ਹੈ, ਇਸੇ ਪ੍ਰਕਾਸ਼ ਦੇ ਸੂਖਮ ਅਵੈਵਾਂ ਦੀ ਅਤੇ ਨਿਆਰੀ ਨਿਆਰੀ ਥਰਾਟ, ਨਿਆਰੀ ਨਿਆਰੀ ਚਰਨਾਟ, ਨਿਆਰੀ ਨਿਆਰੀ ਲਿਫਾਓ, ਨਿਆਰੀ ਨਿਆਰੀ ਕੰਪ ਕੋਈ ਸਥੂਲਤਾ ਦਾ ਰੂਪ ਬਣਦੀ ਹੈ, ਜੋ ਅੱਡ ਅੱਡ ਤਰ੍ਹਾਂ ਜਾਂ ਭੂਤਾਂ ਦੇ ਅਸਥੂਲ ਰੂਪ ਧਾਰ ਕੇ ਮਾਤ ਲੋਕ ਦਾ ਸਾਮਾਨ ਬਣ ਜਾਂਦੀ ਹੈ। ਜਿੱਥੇ ਹਰ ਸ਼ੈ ਸਰੀਰ ਧਾਰੀ ਹੁੰਦੀ ਹੈ, ਜਿਕੂ ਨਾਨਾ ਤਰ੍ਹਾਂ ਦੇ ਸੰਸਾਰਕ ਪਦਾਰਥਾਂ ਦਾ ਮੂਲ 160 ਤੱਤ ਹਨ, ਅਤੇ ਸਾਰੇ ਤੱਤਾਂ ਦਾ ਮੂਲ ਕੋਈ ਇੱਕ ਸੂਖਮ ਰੌਂ ਮਾਤਰ ਹੈ, ਅਤੇ ਇਹ ਸਾਰੇ ਉਸਦੀਆਂ ਅੱਡ ਅੱਡ ਚਰਨਾਟਾਂ ਅਤੇ ਥਰਾਟਾਂ ਹਨ। ਇਸ ਤਰ੍ਹਾਂ ਸਾਰੀਆਂ ਨਾਨਾ ਤਰ੍ਹਾਂ ਦੀਆਂ ਥਰਾਟਾਂ ਦਾ ਅਸਲ ਤੱਤ ਅਤੇ ਤੱਤਾਂ ਦਾ ਅਸਲ ਤੱਤ ਪਰਮ ਤੱਤ ਪ੍ਰਕਾਸ਼। ਜਿਸ ਪ੍ਰਕਾਸ਼ ਵਿੱਚ ਕੋਈ ਥਰਾਟ ਦੀ ਕਿਸਮ ਦਾ ਐਸਾ ਕਾਂਪਾ ਹੈ ਜੋ ਰੂਪ ਪ੍ਰਗਟ ਕਰ ਰਿਹਾ ਹੈ, ਔਰ ਹਰ ਰੂਪ ਨੂੰ ਨਿਆਰਾ ਦਰਸਾ ਰਿਹਾ ਹੈ, ਅਤੇ ਇਸ ਪਰਮ ਤੱਤ ਦੇ ਇਹਨਾਂ ਅਵੈਵੀ ਚਰਨਾਟਾਂ ਦੇ ਮਗਰ ਇਸਦਾ ਵੀ ਇੱਕ ਹੋਰ ਮੂਲ ਤੱਤ ਹੈ। ਇੱਥੋਂ ਏਕਤਾ ਦਾ ਦੇਸ਼ ਆਰੰਭ ਹੁੰਦਾ ਹੈ, ਅਤੇ ਜੋ ਕੁਛ ਇੱਥੇ ਦੀਦਾ ਹੈ ਇੱਕ ਇਸੇ ਪਰਮ ਤੱਤ ਦਾ ਬਣਿਆ ਹੋਇਆ ਹੈ। ਰੂਪਧਾਰੀ ਨਾਨਤਵ ਕਰਕੇ ਨਹੀਂ ਬਣਿਆ, ਕੇਵਲ ਇੱਕ ਥਰਾਟ ਇਸ ਇੱਕੋ ਤੱਤ ਵਿੱਚੋਂ ਨਾਨਾ ਤਰ੍ਹਾਂ ਦੇ ਰੂਪ ਦਰਸਾ ਰਹੀ ਹੈ, ਅਤੇ ਜੋ ਕੁਛ ਦਰਸਾ ਰਹੀ ਹੈ ਉਹ ਸਥੂਲ ਨਹੀਂ, ਕਿਉਂਕਿ ਜੇ ਕੰਧਾਂ ਨੂੰ ਹੱਥ ਲਾਓ ਤਾਂ ਹੱਥ ਵਿੱਚ ਕੁਛ ਨਹੀਂ ਆਉਂਦਾ। ਜੀਕੂ ਚਾਨਣਾ ਦੀਦਾ ਹੈ, ਪਰ ਹੱਥ ਨਾਲ ਛੋਇਆ ਸਪਰਸ਼ ਕੁਛ ਨਹੀਂ ਆਉਂਦਾ। ਫਿਰ ਇਹ ਜੋ ਕੁਛ ਦਿਸ ਰਿਹਾ ਹੈ ਸੋ ਨਜ਼ਰ ਪਰ ਸੁਹਾਵਣਾ, ਅਤ ਪਿਆਰਾ, ਅਤ ਚੰਗਾ ਲੱਗਣ ਵਾਲਾ ਅਸਰ ਪਾਉਂਦਾ ਹੈ। ਅਕੇਵਾਂ, ਥਕੇਵਾਂ, ਰਜੇਵਾਂ ਇਸਦੇ ਕਿਸੇ ਪਦਾਰਥ ਵਿੱਚ ਨਹੀਂ। ਠੰਡ, ਸੁਹਾਓ, ਮਗਨਤਾ, ਸਵਾਦ, ਰਸ ਆਪ ਤੋਂ ਆਪ ਸਰੀਰਾਂ ਦੇ ਅੰਦਰ ਬਾਹਰ ਫਿਰ ਰਿਹਾ ਹੈ। ਮਲੂਮ ਹੁੰਦਾ ਹੈ ਕਿ ਅਸ਼ਰੀਰੀ ਛੱਬੀ ਅਤੇ ਰੂਪ ਰਹਿਤ ਰਸ ਇੱਥੋਂ ਦਾ ਅਸਲੀ ਭੋਜਨ ਹੈ, ਜੋ ਬਿਨ ਤਰਦਦ, ਬਿਨ ਚਿੰਤ, ਬਿਨ ਮਿਹਨਤ ਆਪ ਤੋਂ ਆਪ ਸੁਭਾਅ ਵਾਂਗੂ ਇੱਥੇ ਮੌਜੂਦ ਹੈ, ਔਰ ਵਾਸੀਆਂ ਦੇ ਅੰਦਰ ਬਾਹਰ ਆਪੇ ਫਿਰਦਾ ਹੈ। ਜਿਕੂ ਸਾਡੇ ਲੋਕ ਵਿੱਚ ਪਾਉਣ ਆਪੇ ਸਵਾਸ ਨਾਲ ਅੰਦਰ ਬਾਹਰ ਆਉਂਦੀ ਜਾਂਦੀ ਰਹਿੰਦੀ ਹੈ, ਇਉਂ ਇਹ ਅਰੂਪ ਅਤੇ ਅਸ਼ਰੀਰੀ ਛੱਬੀ ਇਹਨਾਂ ਨੂਰੀ ਰੂਪਾਂ ਵਿੱਚ ਫਿਰਦੀ ਟੁਰਦੀ ਅਤੇ ਇਹਨਾਂ ਦੀਆਂ ਅਕਾਲ ਮੂਰਤੀਆਂ ਦੀ ਪਾਲਣਾ ਕਰਦੀ ਹੈ। ਇਸੇ ਕਰਕੇ ਇੱਥੇ ਸਾਡੇ ਵਰਗੀ ਕਰੁਜਵੀ ਮੇਰੀ ਹੈ ਨਹੀਂ। ਸਾਰੇ ਸੁਤੰਤਰ ਆਪਣੇ ਆਪ ਵਿੱਚ ਪੂਰਨ ਅਤੇ ਬੇਮੁਹਤਾਜ ਹਨ। ਇੱਥੇ ਲੋੜ ਨਹੀਂ, ਇੱਥੇ ਮੇਰੀ ਦਾ ਵਿਖੇਵੇ ਵਾਲਾ ਸੰਕਲਪ ਹੋ ਹੀ ਨਹੀਂ ਸਕਦਾ। ਸਾਰੇ ਆਨੰਦ ਰਸ ਵਿੱਚ ਮਗਨ, ਪਿਆਰਾਂ ਦੀ ਲਪਟ ਵਿੱਚ, ਸਦਾ ਚੌਂ ਭਰੀ ਬੇਪਰਵਾਹੀ ਵਿੱਚ, ਪਰਸ਼ਾਂਤ ਭਗਤੀ ਪ੍ਰੇਮ ਦੇ ਰੰਗ ਵਿੱਚ, ਕਿਸੇ ਉੱਚੇ ਦੇ ਇਸ਼ਕ ਵਿੱਚ ਉਸਦੇ ਧਿਆਨ ਤਾਰ ਪਰੋਤੇ ਵਿਚਰ ਰਹੇ ਹਨ। ਐਸੇ ਪਿਆਰੇ ਸੁੰਦਰ ਦੇਸ਼ ਦੇ ਉਸ ਨੂਰਾਨੀ ਸਥਾਨ ਵਿੱਚ ਤੱਕਿਆਂ, ਹਾਂਜੀ ਨੀਜ ਲਾ ਕੇ ਤੱਕਿਆਂ, ਕਲੇਜੇ ਹੱਥ ਧਰ ਕੇ ਤੱਕਿਆਂ, ਪਿਆਰ ਭਰੇ ਭੈਣ ਨਾਲ, ਸ਼ਰਧਾ ਭਰੇ ਅਦਬ ਨਾਲ, ਪ੍ਰੇਮ ਭਰੇ ਸਤਿਕਾਰ ਨਾਲ ਤੱਕਿਆਂ, ਇੱਕ ਬਿਜਲੀ ਦੀ ਚਮਕ ਵਾਂਗ ਜਦੋਂ ਉਹ ਧੁੱਪ ਵਿੱਚ ਚਮਕਾਰਾਂ ਮਾਰੇ, ਤਿਵੇਂ ਦਾ ਉਸ ਚਮਕਾਰ ਵਿੱਚ ਇੱਕ ਚਮਕਾਰਾ ਵੱਜਾ। ਅੱਖਾਂ ਚੱਕਾ ਚੂੰਦ ਹੋ ਗਈਆਂ। ਦੂਸਰੀ ਖਿਨ ਕੀ ਦੇਖਦੇ ਹਾਂ ਕਿ ਤਖ਼ਤ ਦੀ ਛੱਬੀ ਹੋਰ ਵੱਧ ਗਈ ਹੈ। ਉਸ ਉੱਪਰ ਉਹ ਬਿਰਾਜਮਾਨ ਹਨ ਜੋ ਸਾਡੇ ਦੇਸ਼ ਵਿੱਚ ਕਲਗੀਆਂ ਵਾਲੇ ਕਹਿਲਾਉਂਦੇ ਸਨ। ਉਹ ਗਰੀਬਾਂ ਦੇ ਬੇਲੀ, ਅਨਾਥਾਂ ਦੇ ਮੇਲੀ, ਦੁਖੀਆਂ ਦੇ ਦਰਦੀ, ਮਨੁੱਖਾਂ ਦੇ ਮਨੁੱਖ, ਗਰੀਬੀ ਫਕੀਰੀ ਉਪਕਾਰ ਅਮੀਰੀ ਵਿੱਚ ਆਪਾ ਵਾਰ ਦੇ ਮਨੁੱਖ ਨਾਟ ਕਰੀ ਫਿਰਦੇ ਸੀ, ਹੁਣ ਆ ਕੇ ਬਿਰਾਜਮਾਨ ਹੋ ਗਏ ਹਨ। ਤੱਕੋ ਸਰੀਰ ਜਿਸ ਨੂੰ ਤੀਰਾਂ ਦੀਆਂ ਨੋਕਾਂ ਕਈ ਵੇਰ ਚੁੱਭ ਗਈਆਂ, ਅੱਜ ਨਿਰੇ ਨੂਰ ਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਸ਼ਸਤਰ ਘਾਉ ਨਹੀਂ ਕਰ ਸਕਦੇ, ਉਹ ਜਾਮਾਂ ਜੋ ਗਰੀਬ ਮੇੜਿਆਂ ਦੀ ਉੱਨ ਅਤੇ ਨਿਮਾਣੀਆਂ ਸਿੱਖ ਪਰੀਆਂ ਦੇਵੀਆਂ ਤਿਆਰ ਕਰਕੇ ਆਪ ਨੂੰ ਪਹਿਨਾਇਆ ਕਰਦੀਆਂ ਸਨ, ਅੱਜ ਨਿਰੇ ਚਾਨਣੇ ਦਾ ਹੈ। ਉਹ ਕਲਗੀ ਜੋ ਸਾਨੂੰ ਸੋਨੇ ਦੀ ਹੀਰਿਆਂ ਜੜੇ ਅਤੇ ਨਗੀਨੀਆਂ ਸਜੇ ਗਹਿਣੇ ਉੱਪਰ ਖੰਭਾਂ ਦੀ ਹੋ ਦਿਸਿਆ ਕਰਦੀ ਸੀ, ਅੱਜ ਅਣਗਿਣਤ ਤਾਰਾਂ ਦੀ ਹੈ ਅਤੇ ਹਰ ਤਾਰ ਇੱਕ ਚਮਕਾਰਾ ਹੈ ਅਤੇ ਹਰ ਚਮਕਾਰੇ ਵਿੱਚ ਉਹ ਰੰਗ ਹੈ ਜਿਸ ਨੂੰ ਅਸੀਂ ਗੁਣ ਜਾਂ ਸ਼ਕਤੀ ਆਖਦੇ ਹਾਂ। ਸਾਰੀਆਂ ਕਲਾਂ ਸੰਪੂਰਨ ਫਲਨ ਦੀ ਸ਼ਕਤੀ ਦਾ ਪੁੰਜ ਇਹ ਮਹਾਂਪੁਰਖ ਹੈ, ਜਿਸ ਦੀ ਇਹਨਾਂ ਸ਼ਕਤੀਆਂ ਨਾਲ ਫੱਬੀ ਛੱਬੀ ਦੀ ਰੂਪਕ ਕਲਗੀ ਸੀ। ਔਰ ਅਸੀਂ ਕਲਗੀ ਦਾ ਨਿਸ਼ਾਨ ਦੇਖ ਕੇ ਪਾਤਸ਼ਾਹ ਜਾਣਦੇ ਅਤੇ ਕਲਗੀ ਨਿਸ਼ਾਨੀ ਸਮਝਦੇ ਰਹੇ। ਅੱਜ ਦਿਸਿਆ ਕਿ ਇਹ ਕਲਗੀ ਤਾਂ ਸੱਚ ਦੀ ਹੈ, ਔਰ ਉਹ ਸੱਚ ਅਨੰਤ ਸ਼ਕਤੀਆਂ ਦਾ ਸਮੁਦਾਇ ਹੈ। ਔਰ ਇਹ ਕਲਗੀ ਸੱਚ ਦੀ ਨਿਸ਼ਾਨੀ ਸੀ, ਔਰ ਸੱਚ ਸ਼ਕਤੀਆਂ ਦਾ ਸਮੁਦਾਇ ਸੀ। ਤਦੇ ਅਸੀਂ ਇਸ ਨੂੰ ਪਾਤਸ਼ਾਹ ਜਾਣਦੇ ਹੋਏ ਸੱਚਾ ਪਾਤਸ਼ਾਹ ਆਖਿਆ ਕਰਦੇ ਸਾਂ। ਆ ਮੇਰੇ ਸੱਚ ਦੀਆਂ ਕਲਗੀਆਂ ਵਾਲੇ, ਆ ਸੱਚਿਆ ਪਾਤਸ਼ਾਹ, ਆ ਸੱਚੇ ਕੌਤਕੀਆ ਚੋਜੀਆ ਨਾਟਕੀਆ। ਸਾਨੂੰ ਤਾਂ ਸਰੀਰ ਦੀ ਛੱਬੀ ਉਪਕਾਰ ਦੀ ਸੁਹਣਪਤਾ ਪਿਆਰ ਦੀ ਸੁੰਦਰਤਾ ਨਾਲ ਠੱਗਦਾ ਰਿਹਾ, ਅੱਜ ਤੇਰਾ ਭੇਦ ਲੱਦਾ। ਤੂੰ ਨੂਰ ਸੈਂ, ਨੂਰਿਆਂ ਦਾ ਵੀ ਨੂਰ, ਪ੍ਰਕਾਸ਼ਾਂ ਦਾ ਪ੍ਰਕਾਸ਼, ਤੇਜਾਂ ਦਾ ਤੇਜ ਰੂਪ ਸੈਂ। ਤੇਰਾ ਸਰੂਪ ਤੇਜ ਸੀ, ਤੇਰੀ ਕਲਗੀ ਸ਼ਕਤੀ ਰੂਪ ਸੱਚ ਸੀ, ਤੇਰਾ ਵਜੂਦ ਪ੍ਰਕਾਸ਼ ਸੀ। ਆਹਾ, ਅਸੀਂ ਕਿੱਥੇ ਭੁੱਲੇ ਰਹੇ, ਅਸੀਂ ਵਿਜੋਗਾਂ ਨੇ ਮਾਰ ਲਏ। ਹੇ ਸਦਾ ਸੰਜੋਗੀ ਆ, ਕਦੇ ਨਾ ਵਿਛੜਨ ਵਾਲਿਆ, ਸਦਕੇ ਤੇਰੀ ਅੱਜ ਦੀ ਆਬਾ ਤੋਂ, ਤੇਰੀ ਅੱਜ ਦੀ ਅਦੁੱਤੀ ਤੋਂ, ਤੇਰੀ ਅੱਜ ਦੀ ਕ੍ਰਾਂਤੀ ਤੋਂ, ਤੇਰੀ ਅੱਜ ਦੀ ਖੂਬਸੂਰਤੀ ਅਤੇ ਰੂਪਵਤੀ ਫਬਨ ਤੋਂ। ਵਾਹ ਵਾਹ, ਏਕੇ ਦੇ ਮਿਹਰਮਾਂ, ਨੂਰ ਦਾ ਤਖ਼ਤ, ਨੂਰ ਦਾ ਤੂੰ, ਨੂਰ ਦਾ ਸਭ ਕੁਛ। ਵਾਹ ਪ੍ਰੀਤਮਾ ਵਾਹ, ਐਡੇ ਉੱਚਿਆਂ ਅਤੇ ਸਾਡੇ ਨੀਵਿਆਂ ਵਿੱਚ ਵਰਤ ਚੁੱਕਿਆ ਸਾਹਿਬਾ, ਧੰਨ ਤੂੰ ਧੰਨ ਤੂੰ। ਮੋਹੀ ਦੇਖ ਦਰਸ ਨਾਨਕ ਬਲਹਾਰੀ ਆ, ਉੱਥੇ ਵਰਤੇ ਕੌਤਕ ਜੇ ਆਪਣੀ ਬੋਲੀ ਵਿੱਚ ਵਰਣਨ ਕਰੀਏ ਤਾਂ ਕੁਛ ਇਉਂ ਦਾ ਵਰਣਨ ਹੋ ਸਕਦਾ ਹੈ। ਆਪ ਸਾਹਿਬ ਆਪਣੇ ਤੇਜ ਵਿੱਚ ਲੱਸ ਰਹੇ ਸਨ ਕਿ ਮਾਤਾ ਗੁਜਰੀ ਜੀ ਆਏ। ਸਾਹਿਬਾਂ ਉੱਠ ਕੇ ਸੀਸ ਚੁਕਾਇਆ, ਜੋ ਮਾਤਾ ਨੇ ਗਲੇ ਲਾ ਕੇ ਐਸਾ ਘੁੱਟਿਆ ਕਿ ਜਿਵੇਂ ਇੱਥੇ ਕੋਈ ਮਾਤਾ ਆਪਣੇ ਵਿਛੜੇ ਪੁੱਤਰ ਨੂੰ ਗਲੇ ਲਾ ਕੇ ਪੁੱਤਰ ਪ੍ਰੇਮ ਵਿੱਚ ਮਗਨ ਹੀ ਹੋ ਜਾਏ। ਫਿਰ ਨੈਣ ਖੁੱਲ੍ਹੇ, ਸਾਹਿਬ ਬੋਲੇ, ਮਾਤਾ ਜੀ ਬੜੇ ਕਸ਼ਟ ਚੱਲੇ, ਬੜੇ ਖੇਤ ਸਹੇ, ਪਰ ਦੇਖੋ ਜਗਤ ਸੁਖੀ ਹੋਇਆ ਹੈ। ਤੁਸਾਡੀਆਂ ਦੁੱਖ ਚੱਲਣੀਆਂ ਨੇ ਜਗਤ ਸੁਖੀ ਕੀਤਾ ਹੈ। ਹੁਣ ਤੱਕ ਲਓ ਉਹ ਸਭ ਕੁਛ ਕਾਲ ਵਿੱਚ ਸੀ, ਕਾਲ ਦੁੱਖ ਦਾ ਕਾਲ ਲੰਘ ਗਿਆ, ਹੁਣ ਆਪਾਂ ਸਾਰੇ ਮਿਲੇ ਹਾਂ, ਸੁਖੀ ਹਾਂ। ਲਾਡਲੇ ਪੋਤੇ ਦੇਖ ਲਓ ਕਿੰਜ ਸਹੀ ਸਲਾਮਤ ਜਗਮਗ ਕਰ ਰਹੇ ਹਨ। ਮਾਤਾ ਜੀ ਠੰਡਾ ਸਾਹ, ਹਾਂ ਸਹੂਲਤ ਵਾਲਾ ਸਾਹ ਲੈ ਕੇ ਮੁਸਕਰਾਏ ਅਤੇ ਬੋਲੇ, ਅਰਸ਼ੀ ਪੁੱਤਰਾ, ਤੇਰੀ ਗਤਮਿਤ ਤੂੰ ਹੋ ਜਾਣਦਾ ਹੈ। ਮਾਤਾ ਜੀ ਨੂੰ ਪ੍ਰਸੰਨ ਕਰਕੇ ਅਰਸ਼ੀ ਪ੍ਰੀਤਮ ਜੀ ਆਪੇ ਵਿੱਚ ਆਪ ਮਾਏ ਚਮਕਾਂ ਧਮਕਾਂ ਵਿੱਚ ਲੱਸ ਰਹੇ ਸਨ। ਚਰਨਾਂ ਪਰ ਸ੍ਰੀ ਜੀਤੋ ਜੀ ਦਾ ਸੀਸ ਹੈ, ਚਾਰੇ ਸਾਹਿਬਜ਼ਾਦੇ ਕਿਸ ਤਰ੍ਹਾਂ ਡੰਡੋਤ ਕਰ ਰਹੇ ਹਨ। किस तरह पंजां नूरी शरीरां विचों निम्रता प्यार शरदा आपा वारन दियां अत सूखम किरणा जिहियां लाशां निकल के सतगुर दे चरणा उत्ते पै रहियां हन और सतगुर दे चेहरे अखां हत्थां विचों कीकू निहाल निहाल दियां तेजमय किरणा आ मुहारियां निकल निकल के पंजां दे शरीर ते पै रहियां हन। कीकू पंजे मिट गए गवन पाए विश्राम दे रंग विच हन। खबरे इस सफल ध्यान इस अमल दर्शन इस अमोलक दीदार विच किन्ना चिर लंघे। मगनता ने समय दा कोई माप नहीं रहण दिता। तदों पता लगा जदों तेजमय मूर्ति हिली ते पंजे मूर्तां गोड़ियां भार ओ तखत वल चुक के नूरी दाते दे हस्त कमलां दे स्पष्ट हेठ सिर धरी अदब दा नक्शा हो गई कि हुण होर कौतक वरत्या जिसनूं असीं अपनी बोली विच इउं कहांगे। गुरु रुप्यारी सात संगत जी अगला कौतक आप जी नूं अगे पढ़ के सरवण कराउण दी कोशिश करांगे जी। वाहिगुरु जी का खालसा वाहिगुरु जी की।